नारी अचेत पाप ते डर रे, पाप ते डर रे, पाप ते डर रे, नारी अचेत पाप ते डर रे, नारी अचेत पाप ते डर रे, पाप ते डर रे, पाप ते डर रे, नारी अचेत पाप ते डर रे, दीन दयाल सदा दुख भंजन शरता है तुम पर रे, दीन दयाल सदा दुख भंजन शरता है तुम पर रे, शरण ताए तुम पर रे, पाप डर रे, पाप डर रे, नारी अचेत पाप ते डर रे, पाप डर रे, पाप डर रे, नारी अचेत पाप ते डर रे, नारी अचेत पाप ते डर रे।
मानस देह
डर रे पाप डर रे नारी अचेत पाप दे डर रे दीन दयाल सदा दुख भंजन शरण ताए तुम पर रे शरण ताए तुम पर रे पाप डर रे नारी अचेत पाप दे डर रे नारी अचेत पाप ते डर सागर के पार उतर रे नानक कहत गाए करुणा में भव सागर के पार उतर रे भव सागर के पार उतर रे पाप डर रे नारी अचेत पाप ते डर रे पाप डर रे पाप डर रे नारी अचेत पाप ते डर रे दीन दयाल सदा दुख भंजन शरण ताए तुम पर रे शरण ताए तुम पर रे पाप डर रे नारी अचेत पाप ते डर रे पाप डर रे पाप डर रे नारी अचेत पाप ते डर रे शब्द विच बख्शिश कर रहे हैं ओ नर अचेत ओ पुले हुए इंसान पाप करन तो तौबा कर क्योंकि पाप करन वाले नू जिवें किवें हिसाब देना ही पैंदा है। बाबा फरीद ने इना बचना दी पुष्टि कीती है कि जे तू अकल लतीफ तक काले लिखना दे आप नड़े गिरीवान में सिर नीवा कर दे एहो जे काले लिख लेख ना लिख जिदे नाल तेन एथे भी ते दरगाह विच भी शर्मिंदगी उठानी पवे। काले लिख ना लिख किसे कोलों लैके मुकर जाना किसे दी अमानत विच ख्यानत करनी किसे दा बुरा कर देना अपने थोड़े जे लाभ वास्ते किसे दा बुरा आलोचना सब तो वड्डा था ए पाप है कि मनुच्छा जन्म प्राप्त करके नाम ना जपना सेवा ना करनी सब तो वड्डा था ए पाप है क्योंकि जिहड़ा गुरु द्वारे जाके साहब नू संभालदा नहीं महाराज कहंदे ने मूल ना उतरे हत्या बेमुख गुरुद्वारे ये गुनाह नहीं पाप नहीं हत्या है जो श्वासां दा दसवंद गुरु दे लेखे ना लाउना। महाराज कह रहे ने दीन दयाल सदा दुख भंजन शरण ताहे तुम पर रे जे मनुच्छा जन्म सफल करना है तो उस निरंकार की शरण में जुड़ जाके नाम जप सेवा सिमरन पर पुकार कर ते जदों तू सतसंगत में जावेगा फिर तैनू प्रभु परमात्मा नेड़े दिखाई देवेगा फिर कोई क्यों झूठ बोलेगा।
ਕਿਉਂ ਕੋਈ ਕਿਸੇ ਦਾ ਬੁਰਾ ਲੋਚੇਗਾ? ਅਸੀਂ ਦੂਰ ਸਮਝਦੇ ਹਾਂ, ਤਦੇ ਹੀ ਸਭ ਕੁਛ ਪਾਪ ਗੁਨਾਹ ਵੱਡੇ ਵੱਡੇ ਉਪਦਰ ਹੁੰਦੇ ਹਨ। ਚਾਰ ਮਿੱਤਰ ਯਾਤਰਾ ਕਰਨ ਲਈ ਗਏ, ਤੀਰਥ ਯਾਤਰਾ ਤੇ ਗਏ। ਉੱਥੇ ਜਾ ਕੇ ਕੁਝ ਦਿਨ ਠਹਿਰੇ ਤੇ ਜਦੋਂ ਠਹਿਰ ਗਏ ਤਾਂ ਹੌਲੇ ਹੌਲੇ ਕਰਕੇ ਜਿਤਨਾ ਕੋਈ ਪੈਸਾ ਲਿਆਂਦਾ ਸੀ ਸਾਰਾ ਹੀ ਖਰਚ ਹੋ ਗਿਆ। ਹੁਣ ਕਿਸੇ ਨੂੰ ਪੁੱਛਣ ਲੱਗੇ, ਭਾਈ ਕੋਈ ਉਧਾਰ ਦੇ ਦੇਵੇ ਸਾਨੂੰ, ਉਹਨੂੰ ਵਿਆਜ ਸਣੇ ਅਸੀਂ ਮੋੜ ਦੇਵਾਂਗੇ, ਨਾਲ ਵਿਆਜ ਵੀ ਦੇਵਾਂਗੇ। ਬਹੁਤ ਬੰਦਿਆਂ ਪਾਸੋਂ ਪੁੱਛਿਆ, ਪਰ ਇੱਕ ਭਲੇ ਲੋਕ ਨੇ ਕਿਹਾ, ਬਈ ਇੱਥੋਂ 3 ਮੀਲ ਤੇ ਇੱਕ ਪਿੰਡ ਹੈ, ਗਾਓਂ ਹੈ, ਉੱਥੇ ਇੱਕ ਸੇਠ ਹੈ, ਉਹ ਉਧਾਰ ਦਿੰਦਾ, ਸ਼ਾਇਦ ਤੁਹਾਡੇ ਤੇ ਤਰਸ ਕਰਕੇ ਤੁਹਾਨੂੰ ਉਧਾਰ ਦੇ ਦੇਵੇ। ਤਾਂ ਇਹ ਮੁਸਾਫਰ ਚੱਲ ਪਏ। ਉਸ ਪਿੰਡ ਵਿੱਚ ਜਾ ਰਹੇ ਹਨ ਤੇ ਰਸਤੇ ਵਿੱਚ ਇੱਕ ਖੂਹ ਚੱਲ ਰਿਹਾ ਸੀ। ਸੋਚਿਆ ਇੱਥੋਂ ਜਲ ਛੱਕ ਕੇ ਚੱਲਦੇ ਹਾਂ। ਤੇ ਜਦੋਂ ਇਸ ਖੂਹ ਤੇ ਪਹੁੰਚੇ ਤਾਂ ਕੀ ਤੱਕਿਆ, ਇੱਕ ਬਿਰਧ ਬਾਬਾ ਜਿਹੜਾ ਬਲਦਾਂ ਨੂੰ ਹੱਕ ਰਿਹਾ, ਖੂਹ ਦੇ ਮਗਰ ਮਗਰ ਤੁਰ ਰਿਹਾ, ਤੇ ਸਾਹਮਣੇ ਉਸਦਾ ਪੁੱਤਰ ਜੋ ਖੇਤੀਬਾੜੀ ਕਰ ਰਿਹਾ। ਵੇਖਦਿਆਂ ਵੇਖਦਿਆਂ ਉਹਨੂੰ ਪਤਾ ਨਹੀਂ ਕੀ ਹੋਇਆ, ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆਇਆ ਤੇ ਉੱਥੇ ਹੀ ਡਿੱਗ ਕੇ ਸਰੀਰ ਤਿਆਗ ਗਿਆ। ਤਾਂ ਇਸ ਪਿਤਾ ਨੇ ਕੋਈ ਆਂਸੂ ਨਹੀਂ ਵਹਾਏ, ਕੋਈ ਢਾਹ ਨਹੀਂ ਮਾਰੀ, ਆਖਿਆ ਹੇ ਨਿਰੰਕਾਰ, ਹੇ ਵਾਹਿਗੁਰੂ, ਜਿਵੇਂ ਤੇਰੀ ਰਜ਼ਾ ਹੈ, ਜਿਵੇਂ ਤੂੰ ਰਾਜੀ ਹੈ ਅਸੀਂ ਵੀ ਰਾਜੀ ਹਾਂ, ਕਿਉਂਕਿ ਆਪਣੀ ਅਮਾਨ ਕਿਸ ਬਾਹਰ ਸਾਹ ਲੇ, ਅਗਿਆਨੀ ਮਨ ਰੋਸ ਕਰੇ, ਇਹ ਤੇਰੀ ਵਸਤੂ ਸੀ, ਤੂੰ ਭੇਜਿਆ ਸੀ, ਤੂੰ ਸੱਦ ਲਿਆ, ਜਿਵੇਂ ਤੇਰੀ ਰਜ਼ਾ ਹੈ। ਇਹ ਹੈਰਾਨ ਹੋ ਕੇ ਵੇਖ ਕੇ ਕਿ ਇਹ ਕਿਸ ਤਰ੍ਹਾਂ ਦਾ ਪਿਤਾ ਹੈ, ਪੁੱਤਰ ਗੁਜ਼ਰ ਗਿਆ, ਰੋਇਆ ਨਹੀਂ, ਧਾਹ ਨਹੀਂ ਮਾਰੀ, ਕੋਈ ਮੁੱਖ ਤੋਂ ਕੁਝ ਬੋਲਿਆ ਨਹੀਂ, ਜਲ ਤਾਂ ਇਹਨਾਂ ਨੇ ਕੀ ਛਕਣਾ ਸੀ, ਵੇਖ ਕੇ ਹੀ ਦਰਬ ਗਏ। ਕਾਲਜਾ ਮੁੱਖ ਨੂੰ ਆਉਂਦਾ ਕਿ ਏਡੀ ਵੱਡੀ ਘਟਨਾ ਵੇਖਦਿਆਂ ਵੇਖਦਿਆਂ ਜਵਾਨ ਲੜਕਾ ਚਲਾ ਜਾਵੇ, ਤੇ ਪਿਤਾ ਦੇ ਮਨ ਵਿੱਚ ਅਫਸੋਸ ਹੀ ਨਹੀਂ ਹੋਇਆ, ਇਹ ਕਿਸ ਤਰ੍ਹਾਂ ਦਾ ਪਿਤਾ ਹੈ। ਇਹ ਜਦੋਂ ਤੁਰਨ ਲੱਗੇ ਨਾ, ਉਸ ਪਿਤਾ ਨੇ ਕਿਹਾ, ਭਾਈ ਪਿਆਰੇ ਹੋ, ਜਲ ਛਕੋ, ਇਹ ਸਭ ਉਹਦੇ ਹੁਕਮ ਵਿੱਚ ਜੋ ਕੁਝ ਵੀ ਹੋ ਰਿਹਾ, ਤੁਸੀਂ ਜਲ ਛੱਕ ਕੇ ਜਾਓ। ਜਲ ਛਕਾਇਆ ਤੇ ਬਿਰਧ ਬਾਬਾ ਕਹਿਣ ਲੱਗਾ, ਬਈ ਮੇਰੀ ਨੂੰਹ ਰਾਣੀ ਰੋਟੀ ਲਿਆਉਂਦੀ ਹੋਏਗੀ, ਤੁਹਾਨੂੰ ਰਸਤੇ ਵਿੱਚ ਮਿਲੇਗੀ, ਤੇ ਉਸਨੂੰ ਕਹਿ ਦੇਣਾ ਬਈ ਅੱਜ 2 ਜਣਿਆਂ ਦੀ ਰੋਟੀ ਨਾ ਲਿਆਵੇ, 1 ਜਣੇ ਦੀ ਲਿਆਵੇ। ਤੁਰ ਪਏ। ਅੱਗੇ ਉਹ ਬੀਬੀ ਬੱਚੀ ਜਿਹਦਾ ਪਤੀ ਗੁਜ਼ਰ ਗਿਆ ਸੀ, ਉਹਨੂੰ ਮਿਲੇ ਤੇ ਕਹਿਣ ਲੱਗੇ, ਭੈਣ ਜੀ, ਬਈ ਤੁਹਾਨੂੰ ਬੜੀ ਦੁੱਖ ਦੀ ਖਬਰ ਸੁਣਾਉਣ ਲੱਗੇ ਹਾਂ ਕਿ ਤੁਹਾਡਾ ਪਤੀ ਇਸ ਵੇਲੇ ਸੰਸਾਰ ਤੇ ਨਹੀਂ ਰਿਹਾ, ਸਾਡੇ ਵੇਖਦਿਆਂ ਵੇਖਦਿਆਂ ਉਸਨੇ ਸਰੀਰ ਤੇ ਆ ਗਿਆ, ਤੇ ਤੁਹਾਡੇ ਸਹੁਰਾ ਸਾਹਿਬ ਕਹਿ ਰਹੇ ਸੀ ਕਿ ਅੱਜ ਰੋਟੀ 2 ਜਣਿਆਂ ਦੀ ਨਾ ਲਿਆਉਣਾ, 1 ਜਣੇ ਦੀ ਲਿਆਉਣਾ। ਤੇ ਕਹਿਣ ਲੱਗੀ, ਸਤ ਬਚਨ, ਕਿਉਂਕਿ ਆਗਿਆ ਆਵੇ ਆਗਿਆ ਜਾਏ, ਨਾਨਕ ਜਹ ਭਾਵੇ ਤੈ ਲੈ ਸਮਾਏ। ਗੁਰੂ ਨਾਨਕ ਦੀ ਬਾਣੀ ਇਹ ਗੱਲ ਕਹਿ ਰਹੀ ਹੈ ਕਿ ਹੁਕਮ ਅਨੁਸਾਰ ਮਨੁੱਖ ਆਉਂਦਾ ਤੇ ਹੁਕਮ ਅਨੁਸਾਰ ਹੀ ਚਲੇ ਜਾਂਦਾ। ਜਿਹਾ ਚੀਰੀ ਲਿਖਿਆ ਤੇਹੇ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ। ਔਰ ਮੇਰਾ ਔਰ ਉਹਦਾ ਇਤਨਾ ਕੋਈ ਸੰਬੰਧ ਹੋਏਗਾ, ਇਸ ਲਈ ਕੋਈ ਗੱਲ ਨਹੀਂ, ਮੈਂ ਅੱਜ 1 ਬੰਦੇ ਦੀ ਰੋਟੀ ਲੈ ਜਾਂਦੀ ਹਾਂ। ਬੜੇ ਹੈਰਾਨ ਹੋਏ, ਬਈ ਇਹ ਕਿਸ ਤਰ੍ਹਾਂ ਦੀ ਪਤਨੀ ਹੈ, ਕਿਉਂਕਿ ਇਹ ਸਾਰਾ ਗ੍ਰਾਮ ਸਤਸੰਗੀ ਸੀ। ਗੁਰਬਾਣੀ ਨੂੰ ਮੰਨਣ ਵਾਲੇ ਸਨ ਕਿ ਤੇਰਾ ਕੀਆ ਮੀਠਾ ਲਾਗੇ, ਉਹ ਜੋ ਕਰਦਾ ਉਹ ਚੰਗਾ ਹੀ ਕਰਦਾ, ਕਿਸੇ ਦਾ ਜ਼ੋਰ ਨਹੀਂ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਅਤੇ ਨਾਲੇ ਕੋਈ ਚਲਾ ਗਿਆ ਸੰਸਾਰ ਤੋਂ ਤਾਂ ਸਾਡਾ ਚਾਰਾ ਹੀ ਕੀ ਹੈ, ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਕਹਿਣ ਲੱਗੀ ਕੋਈ ਨਹੀਂ, ਹੁਕਮ ਅਨੁਸਾਰ ਆਏ ਸੀ, ਉਹਨਾਂ ਦਾ ਮੇਰਾ ਇਤਨਾ ਕੋਈ ਸੰਬੰਧ ਹੋਵੇਗਾ, ਠੀਕ ਹੈ ਮੈਂ ਇੱਕ ਬੰਦੇ ਦੀ ਰੋਟੀ ਲੈ ਜਾਂਦੀ ਹਾਂ। ਇਹ ਬੜੇ ਹੈਰਾਨ ਹੋ ਕੇ ਜਦੋਂ ਸੇਠ ਕੋਲੋਂ ਉਧਾਰ ਲੈਣ ਲਈ ਪਹੁੰਚੇ ਨਾ, ਜੀ ਸਾਨੂੰ ਉਧਾਰ ਚਾਹੀਦਾ ਕਿਉਂਕਿ ਪੈਸੇ ਮੁੱਕ ਗਏ ਹਨ, ਮਾਮਲਾ ਪਰਦੇਸ ਦਾ ਹੈ, ਅਤੇ ਸਾਨੂੰ ਕੁਝ ਪੈਸੇ ਦੇ ਦਿਓ ਅਤੇ ਅਸੀਂ ਸਣੇ ਵਿਆਜ ਤੁਹਾਨੂੰ ਮੋੜ ਦੇਵਾਂਗੇ। ਇਹ ਸੇਠ ਕਹਿਣ ਲੱਗਾ ਕਿਤਨੇ ਕੁ ਪੈਸੇ ਚਾਹੀਦੇ ਹਨ, ਕਿ 500 ਰੁਪਈਆ ਚਾਹੀਦਾ, ਬਸ ਵੱਧ ਨਹੀਂ ਚਾਹੀਦਾ। ਚੰਗਾ ਭਾਈ ਲੈ ਲਓ। 500 ਰੁਪਈਆ ਦਿੱਤਾ, ਉਸਨੇ ਆਪਣੀ ਵਹੀ ਵਿੱਚ ਨੋਟ ਕਰ ਲਿਆ, ਕੋਈ ਜ਼ਮਾਨਤ ਨਹੀਂ ਲਈ, ਕੁਝ ਨਹੀਂ ਕਿਹਾ। ਅਤੇ ਇਹ ਚਾਰੇ ਮੁਸਾਫਰ ਕਹਿਣ ਲੱਗੇ ਸੇਠ ਜੀ, ਬਈ ਹੋਈ ਕਮਾਲ ਹੀ ਹੈ ਅੱਜ ਰਸਤੇ ਵਿੱਚ ਜੋ ਅਸੀਂ ਕੌਤਕ ਵੇਖਿਆ, ਬਈ ਖੂਹ ਵਗ ਰਿਹਾ ਸੀ, ਇੱਕ ਪਾਸੇ ਇੱਕ ਨੌਜਵਾਨ ਹਲ ਵਾਹ ਰਿਹਾ ਸੀ, ਸਾਡੇ ਵੇਖਦਿਆਂ ਵੇਖਦਿਆਂ ਸਰੀਰ ਤਿਆਗ ਗਿਆ ਅਤੇ ਉਸਦੇ ਪਿਤਾ ਨੇ ਨਾ ਤਾਂ ਢਾਹ ਮਾਰੀ, ਨਾ ਉਹਦੀਆਂ ਅੱਖਾਂ ਵਿੱਚੋਂ ਆਂਸੂ ਆਏ, ਨਾ ਉਸਨੇ ਅਫਸੋਸ ਪ੍ਰਗਟ ਕੀਤਾ। ਉਹਦੀ ਘਰਵਾਲੀ ਨੂੰ ਜਦੋਂ ਜਾ ਕੇ ਦੱਸਿਆ, ਉਸਨੇ ਵੀ ਕੋਈ ਅਫਸੋਸ ਪ੍ਰਗਟ ਨਹੀਂ ਕੀਤਾ। ਇਹ ਕਿਹੋ ਜਿਹੇ ਮਾਤਾ ਪਿਤਾ ਹਨ, ਉਹ ਕਿਹੋ ਜਿਹੀ ਪਤਨੀ ਹੈ ਜਿਹਦਾ ਪਤੀ ਚਲਾ ਗਿਆ ਅਤੇ ਜਿਸਨੇ ਢਾਹ ਨਹੀਂ ਮਾਰੀ, ਰੋਈ ਨਹੀਂ, ਅਫਸੋਸ ਨਹੀਂ ਕੀਤਾ। ਤਾਂ ਉਹ ਸੇਠ ਕਹਿਣ ਲੱਗਾ, ਬਈ ਜਰਾ ਆਹ ਜਿਹੜੇ 500 ਲਏ ਜੇ ਨਾ, ਜਰਾ ਮੈਨੂੰ ਪਕੜਾਓ। ਉਹਨਾਂ ਕੋਲ 500 ਰੁਪਈਆ ਲੈ ਕੇ ਨਾ ਅਤੇ ਆਪਣੀ ਤਿਜੋਰੀ ਵਿੱਚ ਰੱਖ ਦਿੱਤਾ ਅਤੇ ਕਹਿਣ ਲੱਗਾ, ਤੁਸੀਂ ਹੁਣ ਚਲੇ ਜਾਓ, ਤੁਹਾਨੂੰ ਇੱਕ ਪੈਸਾ ਵੀ ਨਹੀਂ ਮਿਲਦਾ ਕਿਉਂਕਿ ਤੁਸੀਂ ਮੋੜਨਾ ਨਹੀਂ ਮੈਨੂੰ, ਅਮਾਨਤ ਲੈ ਚੱਲਿਓ ਮੇਰੇ ਪਾਸੋਂ, ਤੁਸੀਂ ਮੋੜਨੀ ਨਹੀਂ, ਤੁਸੀਂ ਇਮਾਨਦਾਰ ਨਹੀਂ ਲੱਗਦੇ। ਉਹ ਨਿਰੰਕਾਰ ਨੇ ਜਿਸ ਜੀਵ ਨੂੰ ਭੇਜਿਆ ਹੈ, ਆਪਣੀ ਅਮਾਨ ਕਿਛ ਬਾਹੜ ਸਹਾ ਲੇ ਅਤੇ ਜਦੋਂ ਉਹ ਮੋੜਨ ਆਵੇ, ਮੰਗੇ ਆਪਣਾ ਉਧਾਰ ਦਿੱਤਾ ਹੋਇਆ ਅਤੇ ਉਹਨੂੰ ਨਾ ਦੇਣਾ ਤਾਂ ਅਗਿਆਨੀ ਮਨ ਰੋਸ਼ ਕਰੇ। ਜਿਹੜੇ ਅਗਿਆਨੀ ਹਨ, ਗੁਰੂ ਤੋਂ ਟੁੱਟੇ ਹੋਏ ਹਨ, ਇਹ ਰੋਸ਼ ਤਾਂ ਉਹਨਾਂ ਨੂੰ ਹੁੰਦਾ। ਅਤੇ ਮੈਨੂੰ ਲੱਗਦਾ ਤੁਸੀਂ ਭਾਣੇ ਵਿੱਚ ਰਹਿਣ ਵਾਲੇ ਬੰਦੇ ਨਹੀਂ, ਇਸ ਲਈ ਇਹ ਪੈਸੇ ਮੈਂ ਹੁਣ ਤੁਹਾਨੂੰ ਨਹੀਂ ਦਿੰਦਾ, ਜਾਓ। ਮਹਾਰਾਜ ਸਾਨੂੰ ਬੜੀ ਲੋੜ ਸੀ, ਮਨ ਵਿੱਚ ਪਛਤਾਉਣ ਲੱਗੇ ਬਈ ਅਸੀਂ ਕੀ ਲੈਣਾ ਦੇਣਾ ਸੀ ਇੱਥੇ, ਇਹ ਗੱਲ ਸੁਣਾ ਕੇ ਪੈਸੇ ਵੀ ਚਲੇ ਗਏ। ਉਹ ਸੇਠ ਕਹਿਣ ਲੱਗਾ, ਇਸ ਤੋਂ ਅਗਲੇ ਗ੍ਰਾਮ ਵਿੱਚ ਗਾਉਂ ਵਿੱਚ ਚਲੇ ਜਾਓ। ਉਹ ਸੇਠ ਇਸ ਜਨਮ ਵਿੱਚ ਵੀ ਉਧਾਰ ਮੰਨ ਜਾਂਦਾ ਹੈ ਅਤੇ ਜੇ ਕੋਈ ਕਹੇ ਬਈ ਅਗਲੇ ਜਨਮ ਵਿੱਚ ਦੇਵਾਂਗਾ ਤਾਂ ਵੀ ਉਹ ਮੰਨ ਜਾਂਦਾ, ਉਹ ਤੁਹਾਨੂੰ ਦੇ ਦੇਵੇਗਾ ਉਧਾਰ। ਉਚਾਰਨ ਕਰੋ ਸ਼੍ਰੀ ਪਿਆਰੀ ਸਾਧ ਸੰਗਤ ਜੀ, ਇਹ ਵੀ ਪਾਪ ਹੀ ਹੈ ਕਿ ਜੋ ਨਿਰੰਕਾਰ ਨੇ ਭੇਜਿਆ ਉਸਨੇ ਮੰਗ ਲਿਆ ਅਤੇ ਫਿਰ ਅਸੀਂ ਰੋਸ਼ ਕੀਤੀ ਬੈਠੇ ਹਾਂ, ਅਸੀਂ ਅਫਸੋਸ ਕਰਦੇ ਹਾਂ। ਉਹਦੀ ਬਖਸ਼ੀ ਹੋਈ ਅਮਾਨਤ ਨੂੰ ਖਿਆਨਤ ਵਿੱਚ ਬਦਲਣਾ ਚਾਹੁੰਦੇ ਹਾਂ, ਇਹੀ ਤਾਂ ਪਾਪ ਹੈ, ਇਹੀ ਤਾਂ ਅਚੇਤਨਾ ਪੁਣਾ ਹੈ ਸਾਡਾ। ਇਸੇ ਲਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਉਹ ਭੁੱਲੇ ਹੋਏ ਇਨਸਾਨ, ਇਹ ਸਭ ਕੁਛ ਨਿਰੰਕਾਰ ਦਾ ਬਖਸ਼ਿਆ ਹੋਇਆ ਹੈ ਅਤੇ ਤੂੰ ਜੇ ਸਭ ਕੁਛ ਆਪਣਾ ਸਮਝੀ ਬੈਠਾ ਤਾਂ ਇਹ ਵੀ ਪਾਪ ਹੈ ਭਾਈ। ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਨਾਰੀ ਅਚੇਤ ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਨਾਰੀ ਅਚੇਤ ਪਾਪ ਤੇ ਡਰ ਰੇ, ਦੀਨ ਦਿਆਲ ਸਦਾ ਦੁੱਖ ਭੰਜਨ ਸ਼ਰਤਾਂ ਹੈ ਤੁਮ ਪਰ ਰੇ, ਦੀਨ ਦਿਆਲ ਸਦਾ ਦੁੱਖ ਭੰਜਨ ਸ਼ਰਤਾਂ ਹੈ ਤੁਮ ਪਰ ਰੇ, ਸ਼ਰਨ ਤਾਏ ਤੁਮ ਪਰ ਰੇ, ਪਾਪ ਤੇ ਡਰ ਰੇ, ਪਾਪ ਤੇ ਡਰ ਰੇ ਨਾਰੀ ਅਚੇਤ ਪਾਪ ਤੇ ਡਰ ਰੇ ਪਾਪ ਤੇ ਡਰ ਰੇ ਪਾਪ ਤੇ ਡਰ ਰੇ ਨਾਰੀ ਅਚੇਤ ਪਾਪ ਤੇ ਡਰ ਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਸਾਨੂੰ ਦੱਸਦੇ ਹਨ ਮਾਨਸ ਦੇਹ ਬਹੁੜ ਨਹਿ ਪਾਵੇ ਇਹ ਨਿਤਾ ਪ੍ਰਤੀ ਪ੍ਰਾਪਤ ਨਹੀਂ ਹੋਣੀ ਬਾਈ ਮਾਨਸ ਦੇਹ ਇਹ ਉਹਦੀ ਬਖਸ਼ਿਸ਼ ਹੋਈ ਹੈ ਬਈ ਪ੍ਰਾਪਤ ਮਾਨਕ ਦੇ ਹੋਰੀਆ ਤੇ ਫਿਰ ਇਸ ਦੇਹੀ ਨੂੰ ਪਾ ਕੇ ਕੋਈ ਭਲੇ ਕਰਮ ਕਰ ਐਸਾ ਨਾ ਹੋਵੇ ਤੇਰੇ ਮਨ ਵਿੱਚ ਬੇਈਮਾਨੀ ਹੋਵੇ ਠੱਗੀ ਹੋਵੇ ਭੇਖ ਗੁਰਮੁਖਾਂ ਵਾਲਾ ਹੋਵੇ ਚੰਗਾ ਭੇਖ ਹੋਵੇ ਇਹ ਵੀ ਪਾਪ ਹੈ ਬਈ ਇਸ ਪਾਪ ਤੋਂ ਵੀ ਡਰਨਾ ਮੈਂ ਬੇਨਤੀ ਕਰ ਰਿਹਾ ਸਾਂ ਕਿ ਉਹ ਮੁਸਾਫਰ ਅਗਲੇ ਪਿੰਡ ਵਿੱਚ ਜਦੋਂ ਗਏ ਤਾਂ ਸੇਠ ਬੈਠਾ ਕਹਿਣ ਲੱਗੇ ਸੇਠ ਜੀ ਬਈ ਪ੍ਰਦੇਸ਼ ਵਿੱਚ ਆਏ ਸਾਂ ਯਾਤਰਾ ਕਰਨ ਪੈਸੇ ਮੁੱਕ ਗਏ ਹਨ ਅਤੇ ਅਸੀਂ ਸੁਣਿਆ ਤੁਸੀਂ ਉਧਾਰ ਦੇ ਦਿੰਦੇ ਹੋ ਅਤੇ ਸਾਨੂੰ ਕੁਝ ਪੈਸੇ ਲੋੜ ਪੈ ਗਏ ਹਨ ਕਿਰਪਾ ਕਰੋ ਸਣੇ ਵਿਆਜ ਤੁਹਾਨੂੰ ਮੋੜ ਦਿਆਂਗੇ ਤਾਂ ਉਹ ਸੇਠ ਕਹਿਣ ਲੱਗਾ ਭਾਈ ਦੱਸ ਦਿਓ ਬਈ ਇਸ ਜਨਮ ਵਿੱਚ ਮੋੜੋਗੇ ਕਿ ਅਗਲੇ ਜਨਮ ਵਿੱਚ ਮੋੜੋਗੇ ਤਾਂ ਮਨ ਵਿੱਚ ਸੋਚਿਆ ਬਈ ਪਿਛਲੇ ਪਿੰਡ ਵਾਲੇ ਵੀ ਵੇਖੇ ਸਨ ਇਹ ਵੀ ਅਜੀਬ ਬੰਦਾ ਮੱਥੇ ਲੱਗਿਆ ਇਹ ਵੀ ਅਜੀਬ ਬੰਦਾ ਹੈ ਬਈ ਪਿਛਲੇ ਜਨਮ ਨੂੰ ਕਿਹਨੇ ਵੇਖਿਆ ਕਿਹਨੇ ਮੰਗਣੇ ਅਤੇ ਕਿਹਨੇ ਲੈਣੇ ਕਿਉਂਕਿ ਪਾਪ ਕਰਨ ਵਾਲਾ ਮਨੁੱਖ ਜਿਹੜਾ ਹੈ ਨਾ ਉਹ ਕਹਿੰਦਾ ਇਹ ਜੱਗ ਮਿੱਠਾ ਅਤੇ ਅਗਲਾ ਕਿਹਨੇ ਦਿੱਠਾ ਅਗਲਾ ਕਿਸ ਨੇ ਵੇਖਿਆ ਬਈ ਲੇਖਾ ਹਿਸਾਬ ਹੁੰਦਾ ਤਾਂ ਕਹਿਣ ਲੱਗੇ ਸੇਠ ਜੀ ਬਈ ਇਸ ਤਰ੍ਹਾਂ ਕਰੋ ਅਗਲੇ ਜਨਮ ਹੀ ਲਿਖ ਲਓ ਅਗਲੇ ਜਨਮ ਹੀ ਤੁਹਾਨੂੰ ਦੇਵਾਂਗੇ ਉਸਨੇ 500 ਰੁਪਈਆ ਦੇ ਦਿੱਤਾ ਆ ਲੈ ਜਾਓ ਬਈ ਅਤੇ ਬਈ ਤੇ ਲਿਖ ਕੇ ਸਾਰਾ ਬਈ ਇਹ ਅਗਲੇ ਜਨਮ ਦੇਣਗੇ ਅਤੇ ਦਸਤਖਤ ਕਰਵਾ ਲਏ ਅੰਗੂਠਾ ਲਵਾ ਲਿਆ ਅੰਗੂਠਾ ਲਵਾ ਲਿਆ ਇਹ ਪੈਸੇ ਲੈ ਕੇ ਖੁਸ਼ੀ ਖੁਸ਼ੀ ਆ ਰਹੇ ਸਨ ਤੇ ਰਸਤੇ ਵਿੱਚ ਇੱਕ ਖੂਹ ਗਿੜ ਰਿਹਾ ਉੱਥੇ ਇਹ ਰੁਕੇ ਕੀ ਵੇਖਿਆ ਕਿ ਬਲਦਾਂ ਦਾ ਮਾਲਕ ਜਿਹੜਾ ਹੈ ਉਹ ਬਲਦ ਨੂੰ ਬਹੁਤ ਮਾਰ ਰਿਹਾ ਅਤੇ ਬਲਦ ਬੈਠਾ ਹਿਲਦਾ ਹੀ ਨਹੀਂ ਬੜੇ ਯਤਨ ਕੀਤੇ ਉਸਨੇ ਬਹੁਤ ਮਾਰਿਆ ਬਈ ਕਿਸੇ ਤਰ੍ਹਾਂ ਇਹ ਚੱਲੇ ਪਰ ਚੱਲਦਾ ਨਹੀਂ ਪਰ ਉਸ ਬਲਦ ਹੱਕਣ ਵਾਲੀ ਬਲਦ ਹੱਕਣ ਵਾਲਾ ਜਿਹੜਾ ਮਨੁੱਖ ਸੀ ਉਸਦੀ ਘਰਵਾਲੀ ਆ ਗਈ ਜੋ ਸਤਪੁਰਖ ਸੀ ਪਤੀਵਰਤਾ ਸੀ ਪਤੀਵਰਤਾ ਹੋਣ ਦੇ ਨਾਤੇ ਉਸਨੂੰ 3 ਲੋਕ ਦੀ ਸੋਝੀ ਸੀ ਕਿਉਂਕਿ ਜੋ ਪਤੀਵਰਤਾ ਇਸਤਰੀਆਂ ਹਨ ਉਹਨਾਂ ਨੂੰ ਇਹ ਸੋਝੀ ਹੁੰਦੀ ਹੈ ਯਾਦ ਰੱਖਣਾ ਉਹ ਕਹਿਣ ਲੱਗਾ ਇਹ ਬਲਦ ਚੱਲਦਾ ਹੀ ਨਹੀਂ ਜਿਉਂ ਬੈਠਾ ਬੈਠਾ ਹੀ ਰਹਿ ਗਿਆ ਇਤਨੀ ਮਾਰ ਵੀ ਪਈ ਹੈ ਇਸ ਨੂੰ ਸਭ ਕੁਛ ਹੋਇਆ ਇਹ ਪਤਾ ਨਹੀਂ ਕਿਉਂ ਨਹੀਂ ਚੱਲ ਰਿਹਾ ਤਾਂ ਕਹਿਣ ਲੱਗੀ ਹੈ ਮੇਰੇ ਪਰੀ ਪੂਰਨ ਪਤੀ ਮੈਂ ਯਤਨ ਕਰਦੀ ਹਾਂ ਇਸ ਨੂੰ ਚਲਾਉਣ ਦਾ ਪਰ ਪਤਾ ਨਹੀਂ ਕੀ ਉਸਨੇ ਉਹਦੇ ਕੰਨ ਵਿੱਚ ਕਿਹਾ ਜਾ ਕੇ ਤੇ ਝੱਟ ਬਲਦ ਉੱਠ ਕੇ ਤੇ ਚੱਲਣ ਲੱਗ ਗਿਆ ਔਰ ਤੇਜ ਤੇਜ ਚੱਲਣ ਲੱਗ ਗਿਆ ਸਾਰੇ ਹੈਰਾਨ ਹੋ ਗਏ ਮੁਸਾਫਰ ਹੈਰਾਨ ਹੋ ਗਏ ਵੇਖ ਕੇ ਬਈ ਇਹਨੇ ਇਹਦੇ ਕੰਨ ਵਿੱਚ ਕਿਹਾ ਕੀ ਹੈ ਤਾਂ ਪੁੱਛਣ ਲੱਗੇ ਬਈ ਬੀਬੀ ਭੈਣ ਬਈ ਸਾਨੂੰ ਇਹ ਤਾਂ ਦੱਸ ਤੂੰ ਇਹਦੇ ਕੰਨ ਵਿੱਚ ਆਖਿਆ ਕੀ ਹੈ ਇਤਨੀ ਮਾਰ ਖਾ ਕੇ ਇਤਨੇ ਛੋਟੇ ਖਾ ਕੇ ਜਿਹੜਾ ਹਿਲਿਆ ਨਹੀਂ ਤੂੰ ਇਹਦੇ ਕੰਨ ਵਿੱਚ ਕੋਈ ਬਚਨ ਕਿਹਾ ਤੇ ਝੱਟ ਉੱਠ ਕੇ ਚੱਲਣ ਲੱਗ ਗਿਆ ਤਾਂ ਉਹ ਬੀਬੀ ਕਹਿਣ ਲੱਗੀ ਉਹ ਮੇਰੇ ਵੀਰੋ ਇਸਨੇ ਪਿਛਲੇ ਜਨਮ ਦਾ ਹਿਸਾਬ ਦੇਣਾ ਇਸਨੇ ਪਿਛਲੇ ਜਨਮ ਦਾ ਸਾਡਾ ਹਿਸਾਬ ਦੇਣਾ ਮੇਰੇ ਪਤੀ ਦਾ ਹਿਸਾਬ ਦੇਣਾ ਤੇ ਹੁਣ ਇਹਦੇ 25 ਰੁਪਈਏ ਕੁੱਲ ਰਹਿ ਗਏ ਹਨ ਇਹਦੇ ਵੱਲ ਬਾਕੀ ਤਾਂ ਇਸਨੇ ਸੇਵਾ ਕਰਕੇ ਕੰਮ ਕਰਕੇ ਆਪਣਾ ਹਿਸਾਬ ਕਿਤਾਬ ਮੁਕਾ ਦਿੱਤਾ ਪਰ 25 ਰੁਪਈਏ ਸਾਰੇ ਰਹਿ ਗਏ ਹਨ ਇਹਦੇ ਵੱਲ, ਅਤੇ ਉਸ ਤੋਂ ਬਾਅਦ ਇਹਦਾ ਜਨਮ ਪਤਾ ਨਹੀਂ ਨਿਰੰਕਾਰ ਨੇ ਕਿੱਥੇ ਭੇਜਣਾ ਹੈ ਇਹਨੂੰ, ਚੰਗਾ ਕੋਈ ਜਨਮ ਮਿਲ ਜਾਣਾ ਹੈ ਇਹਨੂੰ, ਕਿਉਂਕਿ ਹਿਸਾਬ ਜੋ ਚੁੱਕਤਾ ਹੋ ਗਿਆ, ਹਿਸਾਬ ਤਾਂ ਦੇਣਾ ਪੈਂਦਾ ਨਾ। ਇਸੇ ਲਈ ਮਹਾਰਾਜ ਨੇ ਸਾਨੂੰ ਬਾਣੀ ਦੁਆਰਾ ਪਾਪ ਕਰਨ ਤੋਂ ਆਖਿਆ, ਡਰ ਕਰ, ਡਰਿਆ ਕਰ ਝੂਠ ਬੋਲਣ ਤੋਂ, ਪਾਪ ਕਰਨ ਤੋਂ, ਕਿਸੇ ਦੀ ਅਮਾਨਤ ਵਿੱਚ ਖਿਆਨਤ ਕਰਨ ਤੋਂ। ਕਹਿਣ ਲੱਗੀ, ਹੁਣ 25 ਰੁਪਈਏ ਇਸ ਵੱਲ ਰਹਿ ਗਏ ਹਨ, ਅਤੇ ਮੈਂ ਇਹਨੂੰ ਕਿਹਾ ਬਈ ਹੁਣ ਤੂੰ ਇਹ ਹਿਸਾਬ ਕਿਤਾਬ ਨਿਪਟਾ ਦੇ, ਕੀ ਤੂੰ ਹੁਣ ਬੈਠਾ ਮਰ ਜਾਏਗਾ, ਫਿਰ ਆ ਕੇ ਬਲਦ ਬਣੇਗਾ, ਫਿਰ ਆ ਕੇ ਹਿਸਾਬ ਪੂਰਾ ਕਰੇਗਾ, ਐਵੇਂ ਜਮਨ ਜਨਮ ਅਤੇ ਮਰਨ ਦੇ ਵਿੱਚ ਦੁੱਖ ਭੋਗਦਾ ਰਹੇਗਾ। ਉਹ ਹਿਸਾਬ ਮੁਕਾ, ਕੋਈ ਨਿਰੰਕਾਰ ਤੈਨੂੰ ਕਿਸੇ ਚੰਗੀ ਥਾਂ 'ਤੇ ਜਨਮ ਦੇਵੇਗਾ। ਬਸ ਮੈਂ ਇਤਨੀ ਕੁ ਗੱਲ ਕੀਤੀ ਹੈ, ਇਹ ਉੱਠ ਕੇ ਚੱਲ ਪਿਆ। ਅਤੇ ਇਹ ਜਿਹੜੇ ਮੁਸਾਫਰ 500 ਰੁਪਈਆ ਲਿਆਏ ਸਨ ਨਾ, ਕੰਬਣ ਲੱਗ ਗਏ, ਹੈ ਹਿਸਾਬ ਦੇਣਾ ਪੈਂਦਾ, ਇਸ ਜਨਮ ਵਿੱਚ ਨਾ ਦੇਈਏ ਤਾਂ ਅਗਲੇ ਵਿੱਚ ਦੇਣਾ ਪੈਂਦਾ। ਤਾਂ ਇਹ ਚੱਟ ਗਏ ਉਸ ਸੇਠ ਕੋਲ, ਸੇਠ ਜੀ ਆਹ ਪੈਸੇ ਆਪਣੇ ਲੈ ਲਓ, ਅਸੀਂ ਭੁੱਖੇ ਮਰ ਜਾਵਾਂਗੇ, ਜਿਵੇਂ ਵੀ ਹੋਵੇਗਾ ਅਸੀਂ ਗੁਜ਼ਾਰਾ ਕਰ ਲਵਾਂਗੇ ਮਿਹਨਤ ਮਜ਼ਦੂਰੀ ਕਰਕੇ, ਪਰ ਇਹ ਰੁਪਈਏ ਅਸੀਂ ਨਹੀਂ ਲੈਣੇ। ਇਹਨਾਂ ਮੁਸਾਫਰਾਂ ਨੇ ਮਨ ਵਿੱਚ ਸੋਚਿਆ ਬਈ ਜਨਮ ਧਾਰਨਾ ਪੈਣਾ, ਦੇਣੀਆਂ ਤਾਂ ਦੇਣਾ ਹੀ ਦੇਣਾ ਹੈ, ਭਾਵੇਂ ਹੱਸ ਕੇ ਦੇਈਏ, ਭਾਵੇਂ ਰੋ ਕੇ, ਭਾਵੇਂ ਇਸ ਜਨਮ ਦੇਈਏ, ਭਾਵੇਂ ਅਗਲੇ ਜਨਮ ਦੇਈਏ। ਤਾਂ ਝੱਟ ਉਸ ਸੇਠ ਦੇ ਪਾਸ ਜਾ ਬੈਠੇ। ਉਹ ਸੇਠ ਕਹਿਣ ਲੱਗਾ, ਜੀ ਮੈਂ ਤਾਂ ਦੇ ਚੁੱਕਿਆ ਹੁਣ ਤੁਹਾਨੂੰ ਉਧਾਰ, ਤੁਸੀਂ ਅੰਗੂਠੇ ਲਾ ਦਿੱਤੇ ਹਨ, ਹੁਣ ਮੈਂ ਨਹੀਂ ਮੋੜਨਾ। ਬੜੀ ਤਰਲੇ ਕੀਤੇ, ਬੜੀਆਂ ਮਿੰਨਤਾਂ ਕੀਤੀਆਂ, ਸੇਠ ਨੇ ਪੈਸੇ ਨਹੀਂ ਮੋੜੇ। ਤਾਂ ਕਿਸੇ ਨੇ ਇਹਨਾਂ ਦੇ ਕੰਨ ਵਿੱਚ ਆਵਾਜ਼ ਪਾਈ, ਬਈ ਇਸਨੇ ਪੈਸੇ ਨਹੀਂ ਮੋੜਨੇ, ਜੇ ਤੁਸੀਂ ਆਪਣਾ ਕਰਜ਼ ਉਤਾਰਨਾ ਹੀ ਚਾਹੁੰਦੇ ਹੋ ਨਾ, ਤਾਂ ਸੇਠ ਦੇ ਨਾਂ ਦਾ ਇੱਕ ਖੂਹ ਲਾ ਦਿਓ ਇੱਥੇ, ਕਿਉਂਕਿ ਯਾਤਰੂ ਲੋਕ ਆਉਂਦੇ ਹਨ, ਉਹਨਾਂ ਨੂੰ ਪਿਆਸ ਲੱਗਦੀ ਹੈ, ਪਾਣੀ ਦੀ ਲੋੜ ਰਹਿੰਦੀ ਹੈ, ਅਤੇ ਜਦੋਂ ਉਹ ਜਲ ਛਕਣਗੇ, ਸੇਠ ਦਾ ਨਾਂ ਪੜਨਗੇ, ਤਾਂ ਤੁਹਾਡਾ ਹਿਸਾਬ ਚੁੱਕਤਾ ਹੋ ਜਾਏਗਾ। ਤਾਂ ਇਹਨਾਂ ਨੇ ਖੂਹ ਲਾਇਆ ਸੇਠ ਦੇ ਨਾਮ ਦਾ, ਉਹ ਪੈਸੇ ਚੰਗੇ ਪਾਸੇ ਖਰਚ ਕਰਕੇ, ਅਤੇ ਆਪਣੇ ਮਨ ਵਿੱਚ ਪ੍ਰਣ ਕੀਤਾ ਕਿ ਹੇ ਵਾਹਿਗੁਰੂ, ਜਿਹੜੇ ਤੂੰ ਅਮੋਲਕ ਸਵਾਸ ਸਾਨੂੰ ਬਖਸ਼ੇ ਹਨ, ਅਸੀਂ ਜਪ ਜਪ ਕੇ ਸਫਲ ਕਰਾਂਗੇ, ਅਸੀਂ ਨੇਕ ਕਮਾਈ ਕਰਾਂਗੇ। ਇਸ ਲਈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬਖਸ਼ਿਸ਼ ਕਰ ਰਹੇ ਹਨ, ਬਾਈ ਨਰ ਅਚੇਤ, ਓਏ ਅਚੇਤ, ਓਏ ਭੁੱਲੇ ਹੋਏ ਇਨਸਾਨ, ਪਾਪ ਕਰਨ ਤੋਂ ਡਰਿਆ ਕਰ, ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਨਰ ਅਚੇਤ ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਨਰ ਅਚੇਤ ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਨਰ ਅਚੇਤ ਪਾਪ ਤੇ ਡਰ ਰੇ, ਨਰ ਅਚੇਤ ਪਾਪ ਤੇ ਡਰ ਰੇ, ਦੀਨ ਦਿਆਲ ਸਦਾ ਦੁੱਖ ਭੰਜਨ, ਸਰਨ ਤਾਏ ਤੁਮ ਪਰ ਰੇ, ਸਰਨ ਤਾਏ ਤੁਮ ਪਰ ਰੇ, ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਨਰ ਅਚੇਤ ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਨਰ ਅਚੇਤ ਪਾਪ ਤੇ ਡਰ ਰੇ।